ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧੀ ਹੋਏ।
ਮੰਮਾ ਮਨ ਸਿਉਂ ਕਾਜ ਹੈ। ਕਬੀਰ ਕਹ ਲੋਕ ਕਹਿੰਦੇ ਨੇ ਮਨ ਦੇ ਬੜੇ ਮਗਰ ਪੈ ਰਹੇ, ਇਹਨੂੰ ਮਾਰੋ ਮਨ ਨੂੰ, ਮਾਰੋ ਮਨ ਨੂੰ, ਮਾਰੋ ਮਨ ਦੇ ਦੁਖੀ ਕਰਤੇ ਸਾਰੇ ਇਹਨੂੰ। ਮੇਰਾ ਤਾਂ ਭਾਈ ਸਾਰਾ ਕੰਮ ਮਨ ਦੇ ਕੁਛ ਨਹੀਂ ਹੈ, ਮਨ ਦੇ ਕੁਛ ਨੇ ਕੰਮ, ਮੈਂ ਤਾਂ ਮਨ ਨੂੰ ਨਹੀਂ ਮਾਰਨਾ, ਮੈਂ ਤਾਂ ਸਾਰੇ ਕੰਮ ਮਨ ਤੇ ਕਰਾਉਣਾ। ਇਹ ਜਿਹੜਾ ਪੇੜ ਡੋਲਿਆ ਨਾ ਬੋਰੀ ਚੋਂ ਸਾਰਾ ਖੜਾਇਆ, ਜਿਹੜੀ ਆ ਖੰਡ ਰਲਾਤੀ ਨਾ ਇਹਨੇ ਮਿੱਟੀ ਚ, ਇਹਨੂੰ ਕਹਿਣਾ ਭਾਈ ਚੁੱਕ ਕੇ ਪਾ, ਇਹਨੂੰ ਖੜਾਈ ਇਹਦੇ ਚੁਗਾ, ਮੈਂ ਚੂਕ ਇਹਦੇ ਚੁਗਾ। ਚੁਗਣ ਨੂੰ ਵੀ ਬੜਾ ਤੇਜ਼ ਆ, ਕੰਮ ਬੜਾ ਛੇਤੀ ਕਰਦਾ ਹੈ, ਖੜਾਉਂਦਾ ਵੀ ਛੇਤੀ ਹੈ, ਚੁਗਦਾ ਵੀ ਛੇਤੀ। ਉਹ ਜਿਹੜਾ ਆਦਮੀ ਜਲਦੀ ਕੰਮ ਕਰਦਾ ਹੈ ਉਹ ਪੁੱਠਾ ਵੀ ਜਲਦੀ ਕਰੂ, ਸਿੱਧਾ ਵੀ ਜਲਦੀ ਕਰੂ। ਜੇ ਸਿੱਧਾ ਕਰਦਾ ਦੁੱਧ ਵੀ ਛੇਤੀ ਡੁੱਲਦਾ, ਉਹ ਤੇ ਫਿਰ ਜਿਹੜਾ ਤੇਜ਼ ਚੱਲਦਾ ਦੁੱਧ ਵੀ ਫਟਾਫਟ ਡੁੱਲ ਜਾਂਦਾ, ਜਦੇ ਪੁੱਠਾ ਵੀ ਉਦੋਂ ਹੀ ਚੱਲਦਾ, ਸਿੱਧਾ ਵੀ ਉਦੋਂ ਹੀ ਚੱਲਦਾ। ਇਸ ਕਰਕੇ ਇਹ ਤੋਂ ਹੀ ਕਰਾਉਂਦਾ ਕੰਮ, ਆਪਣੇ ਹੱਥੀ ਆਪਣਾ ਆਪਣੇ ਖਾਸ ਵਾਰੀ ਵਿਗਾੜਿਆ ਇਹਨੇ ਸਵਾਰੂ ਬਈ, ਇਹਨੇ ਆਪਣੇ ਆਪ ਚੌਂਕਣ ਪੈਦਾ ਕੀਤੇ ਨੇ, ਆਪਣੇ ਆਪ ਦੇ ਔਗਣਾਂ ਦਾ ਇਲਾਜ ਵੀ ਇਹਦੇ ਹੀ ਕਰਦਾ।
ਮਨ ਹੀ ਮਨ ਸਾ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ।
ਮਨ ਨੂੰ ਨੀ ਮਾਰਨਾ, ਇਹਨੂੰ ਤਾਂ ਮੁਕਤੀ ਦੇਣੀ ਹੈ, ਮਨ ਨੂੰ ਇਹਨੂੰ ਸੁਧਾਰਨਾ ਮਾਰਨਾ ਨਹੀਂ ਹੈ। ਜਿਹਨੂੰ ਸੁਧਾਰਨਾ ਹੋਵੇ ਉਹਦੇ ਤੇ ਮਤਲਬ ਨਹੀਂ ਹੁੰਦਾ, ਬਾਬਾ ਵਰਸੂ ਕਾਜ ਹੈ, ਬਲ ਦੇ ਨਾਲ ਕਾਜ ਹੈ, ਗੁਰਮੁਖਾਂ ਦਾ ਤਾਂ ਸਾਰਾ ਕਾਜ ਹੈ ਬਲ ਦੇ ਨਾਲ।
ਮਨ
ਸਾਧੇ ਸਿੱਧ ਹੋਏ, ਮਨ ਨੂੰ ਜਦੋਂ ਸਮਝਾ ਲਿਆ ਸਾਰੀ ਸੋਝੀ ਆ ਜਾਣੀ ਹੈ। ਸਿੱਧੀ ਲਫ਼ਜ਼ ਇੰਪੋਰਟੈਂਟ ਹੈ, ਸਿੱਧੀ ਦੇ ਧੱਦੇ ਨੂੰ ਸਿਹਰੀ ਹੈ, ਸਿਹਰੀ ਹੈ ਇੱਕ ਵਚਨ। ਇਹਦੇ 18 ਸਿੱਧੀਆਂ ਅਰਥ ਕਿਹੜੇ ਬੇਸਟ ਕਰ ਲਿਆ ਵਿਦਵਾਨਾਂ ਨੇ? ਸਿੱਧੀ ਦਾ ਇੱਕ ਵਚਨ ਧੱਦੇ ਨੂੰ ਸਿਆਰੀ ਹੈ, ਸਿੱਧੀ ਹੋਏ ਰਿੱਧੀਆਂ ਨਾਲ ਹੈ ਉਹਦੀ, ਇਹਦਾ ਸਿੱਧੀਆਂ ਅਰਥ ਕਿਉਂ ਕੀਤਾ? ਸਿੱਧ ਹੋਏ ਦਾ ਮਤਲਬ ਕਾਬੂ ਸਿੱਧ ਹੋਏ, ਜਿਹੜੇ ਕਾਬੂ ਆਇਆ ਕਾਬੂ ਪੂਰਾ ਹੋ ਜੂ। ਉਹ ਕਾਬੂ ਕੀ ਕਰਨ ਆਇਆ ਹੈ? ਇਹਨੂੰ ਨਿਰਾਕਾਰ ਦਾ ਗਿਆਨ ਨਹੀਂ ਹੈ, ਅਗਿਆਨੀ ਹੈ। ਨਿਰਾਕਾਰ ਦਾ ਦਰਸ਼ਨ ਦਾ ਮਤਲਬ ਨਿਰਾਕਾਰ ਦਾ ਗਿਆਨ ਹੋਣਾ ਹੀ ਦਰਸ਼ਨ, ਸਮਝ ਆਉਣੀ ਜੋ ਦਰਸ਼ਨ। ਸਿੱਧੀ ਦਾ ਮਤਲਬ ਸੋਝੀ ਹੁੰਦਾ, ਇਹ ਸਿੱਧੀ ਲਫ਼ਜ਼ ਜਿਹੜਾ ਹੈ ਗੁਰਬਾਣੀ ਚ ਸੋਝੀ ਦੀ ਸੈਂਸ ਤੇ ਬਿਨਾਂ ਕਿਤੇ ਆਇਆ ਹੋਇਆ ਹੀ ਨਹੀਂ। ਨੌ ਨਿਧੀਆਂ 18 ਸਿੱਧੀਆਂ ਜਿੱਥੇ ਆਈਆਂ ਨੇ ਉੱਥੇ ਜੋਗੀ ਵਾਲੀਆਂ ਦੇ ਸੰਸਾਰ ਵਾਲੀਆਂ ਦੇ ਉੱਥੇ ਨੌ ਨਿਧੀਆਂ 18 ਸਿੱਧੀਆਂ ਬਹੁ ਵਚਨ ਹੈ। ਪਿੱਛੇ ਲੱਗੀ ਹੋਈ ਫਿਲਮ ਉਹ ਖੰਡਨ ਕੀਤੀਆਂ ਹੋਈਆਂ ਨੇ, ਜਿੱਥੇ ਸਿੱਧੀ ਲਫ਼ਜ਼ ਹੈ ਉੱਥੇ ਇੱਕ ਵਚਨ, ਉੱਥੇ ਸੋਝੀ ਹੈ ਇਹਦਾ ਅਰਥ। ਦਸ ਗ੍ਰੰਥ ਜਿੱਥੇ ਪੜ੍ਹਦੇ ਹਨ ਉੱਥੇ ਸਿੱਧੀ ਦਾ ਅਰਥ ਸੋਝੀ ਵਰਤਿਆ ਹੈ। ਇੱਥੋਂ ਇਹ ਪਤਾ ਲੱਗਦਾ ਵੀ ਜਿਹੜੀ ਆਹ ਭਾਸ਼ਾ ਦਸ ਗ੍ਰੰਥ ਦੀ ਭਾਸ਼ਾ ਇੱਕ ਹੈ, ਸਿੱਧੀ ਸ਼ਾਸਤਰਾਂ ਦੀ ਭਾਸ਼ਾ ਵਿੱਚ ਸਿੱਧੀ ਲਫ਼ਜ਼ ਦਾ ਅਰਥ ਸੋਝੀ ਹੈ ਹੀ ਨਹੀਂ। ਦਿਖਾਓ ਕਿੱਥੇ ਇੰਨੇ ਪ੍ਰੂਫ ਨੇ ਦਸ ਗ੍ਰੰਥ ਨੂੰ ਸਿੱਧ ਕਰਨ ਦੇ ਭਾਸ਼ਾ ਦੇ ਲੈਵਲ ਤੇ, ਵਿਦਵਾਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਹੈ। ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ, ਨਾ ਆਦਤਾਂ ਨੂੰ ਦੱਸਦਾ, ਐਵੇਂ ਢਕੌਸੜੀਆਂ ਮਾਰੀ ਜਾਂਦੇ। ਆ ਸਿੱਧੀ ਲਫ਼ਜ਼ ਇੱਕ ਵਚਨ, ਵਿਆਕਰਨ ਦੇ ਹਿਸਾਬ ਨਾਲ ਇੱਕ ਵਚਨ, ਸਾਫ਼ ਸੁਰੂ ਪਤਾ ਹੀ ਨਹੀਂ ਲੱਗਿਆ ਹੈਗਾ। ਜਿਹੜੇ ਸਾਫ਼ ਸੁਰੂ ਬਣਾਈ ਫਿਰਦੇ ਨੇ ਨਾ, ਇਹ ਉਹਨੂੰ ਤਾਂ ਪਤਾ ਹੀ ਕੱਖ ਨਹੀਂ ਹੈ। ਉਹਦਾ ਵਿਦਵਾਨ ਵੀ ਵਧੀਆ ਹੈ ਨਹੀਂ, ਵਿਦਵਾਨ ਨਹੀਂ ਵਧੀਆ ਹੈਗਾ ਉਹ। ਜਿੱਥੇ ਸ਼ਰਾਰਤ ਕੀਤੀ ਹੋਈ ਹੈ ਪੰਡਿਤ ਨੇ ਜਾਣ ਬੁੱਝ ਕੇ, ਉਹ ਸਮਝ ਨਹੀਂ ਸਕਿਆ ਵੀ ਸ਼ਰਾਰਤ ਹੈ। ਭਇਆ ਸੀ ਭਈ ਲਫ਼ਜ਼ ਸੀ, ਕਹਿੰਦੇ ਤਜੀਲੇ ਬਨਾਰਸ ਮਤ ਭਈ ਥੋੜੀ, ਹੁਣ ਭਈ ਤਾਂ ਹੋ ਗਈ, ਭਈ ਪ੍ਰਾਪਤ ਹੋ ਗਈ, ਉਹਨੇ ਇਹਦਾ ਅਰਥ ਜੇ ਪ੍ਰਾਪਤ ਹੋ ਗਈ ਲਿਖਦਾ ਤਾਂ ਉਹ ਕਾਸ਼ੀ ਖਤਮ ਹੁੰਦੀ ਹੈ ਉਹਨਾਂ ਦੀ। ਹੁਣ ਉਹਨੇ ਕਾਸ਼ੀ ਵਿਛਾਉਣੀ ਸੀ, ਉਹ ਕਹਿੰਦਾ ਮੈਂ ਬਨਾਰਸ ਤਜ ਦਿੱਤਾ, ਕਾਸ਼ੀ ਤਜਤੀ, ਮੇਰੀ ਮੱਤ ਮਾਰੀ ਗਈ। ਪੜ੍ਹਨ ਤੇ ਲਿਖ ਗਿਆ, ਜਾਣ ਕੇ ਲਿਖ ਗਿਆ, ਤਾਂ ਇਹੀ ਲਿਖਦਾ। ਜਦਕਿ ਕਬੀਰ ਕਹਿ ਰਿਹਾ ਮੈਨੂੰ ਥੋੜੀ ਜਿਹੀ ਅਕਲ ਆ ਗਈ, ਮੈਂ ਕਾਸ਼ੀ ਛੱਡਤੀ, ਮੇਰੀ ਮੱਤ ਮਾਰੀ ਹੋਈ ਸੀ ਜਿੰਨਾ ਚਿਰ ਮੈਂ ਕਾਸ਼ੀ ਛੱਡੀ ਨਹੀਂ, ਜਿੰਨਾ ਚਿਰ ਮੇਰੀ ਮੱਤ ਮਾਰੀ ਹੋਈ ਸੀ ਸਗਲ ਜਨਮ ਸ਼ਿਵਪੁਰੀ ਗਵਾਇਆ, ਮੈਂ ਸਾਰਾ ਜਨਮ ਗਵਾ ਲਿਆ ਉੱਥੇ। ਇਹਦੇ ਬਾਵਜੂਦ ਵੀ ਅਰਥ ਨਹੀਂ ਸਮਝਿਆ ਕੀ, ਫਿਰ ਉਹਨੂੰ ਵਿਦਵਾਨ ਕਿੱਥੇ ਸੀ, ਬੁੱਧੀ ਕਿੱਥੇ ਸੀ ਉਹਦੇ ਕੋਲ? ਜਿਹੜੇ ਸਾਹਿਬ ਸਾਨੂੰ ਪੜ੍ਹਦੇ ਨੇ ਬੁੱਧੀਹੀਨ ਨੇ ਸਾਰੇ, ਜਿਹੜੇ ਉਹਨੂੰ ਸਮਝਦੇ ਨੇ ਠੀਕ ਆ, ਉਹ ਆਪ ਬੁੱਧੀਹੀਨ ਨੇ, ਨਹੀਂ ਬੁੱਧੀਹੀਨ ਗੱਲ ਕਰ ਲੈਣ, ਬੁੱਧੀਹੀਨ ਮੈਂ ਕਹਿੰਦਾ ਮੇਰੇ ਤਾਂ ਟੈਲੀਵਿਜ਼ਨ ਤੇ ਮੇਰੇ ਨਾਲ ਗੱਲ ਕਰ, ਜਿੱਥੇ ਮਰਜ਼ੀ ਗੱਲ ਕਰਨ, ਲੱਖ ਦੋ ਲੱਖ ਸਿੱਖਾਂ ਦੇ ਵਿੱਚ ਗੱਲ ਕਰਨ, ਮੈਦਾਨ ਚ ਆ ਕੇ ਗੱਲ ਕਰਨ, ਤੁਸੀਂ ਕਿਉਂ ਨਹੀਂ ਪਛਾੜਿਆ? ਉਹ ਸ਼ਰਾਰਤ ਕਰਕੇ ਤੁਹਾਨੂੰ ਸ਼ਰਾਰਤ ਦਾ ਪਤਾ ਨਹੀਂ ਲੱਗਿਆ, ਤੁਹਾਨੂੰ ਹਿੰਦੂ ਮਤ ਪੜ੍ਹਾ ਗਏ, ਤੁਸੀਂ ਉਹਦੇ ਤੇ ਅੜੇ ਹੋਏ ਹੋ, ਟਾਰਾਂ ਕਿਟਕੜੀਆਂ ਮਾਰਦੇ। ਉਹ ਤਾਂ ਕਹਿ ਗਿਆ ਤੂੰ ਬੁੱਧ, ਹਾਲਾਂਕਿ ਅੱਗੇ ਜਾ ਕੇ ਫਿਰ ਕਹਿ ਰਿਹਾ ਕਬੀਰ, ਪਹਿਲੇ ਦਰਸ਼ਨ ਮਗਹਰ ਪਾਇਓ, ਕਹਿ ਉਹਦੀ ਮਤ ਮਾਰੀ ਕਹਤੇ ਗਈ, ਦਰਸ਼ਨ ਤੁਹਾਨੂੰ ਮਗਰ ਹੋਏ ਫਿਰ ਵੀ ਸੁੱਤੇ ਰਹਿ ਗਏ। ਉਹ ਦਰਸ਼ਨ ਬਾਹਰ ਹੁੰਦਾ, ਕਾਸ਼ੀ ਛੱਡ ਕੇ ਉਹਦੀ ਮੱਤ ਮਾਰੀ ਗਈ, ਮੱਤ ਤਾਂ ਤੁਹਾਡੀ ਮਾਰੀ ਹੋਈ ਹੈ, ਮੱਤ ਤਾਂ ਤੁਹਾਡੀ ਮਾਰੀ ਹੋਈ ਹੈ, ਜਿਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ। ਉਹ ਤਾਂ ਕਹੂਗਾ ਹੀ ਮੱਤ ਮਾਰੀ ਗਈ, ਉਹਨਾਂ ਦੀ ਕਾਸ਼ੀ ਜਾਂਦੀ ਹੈ ਭਾਈ, ਭਗਤਾਂ ਨੇ ਹਿੰਦੂ ਮੱਤ ਦਾ ਨਾਸ਼ ਕੀਤਾ ਹੋਇਆ, ਉਹਨੇ ਬਚਾਉਣੀ ਸੀ ਆਪਣੀ ਬਚਾਲੀ। ਵਿਸਲਾਂ ਵਾਲੇ ਰਾਜੇ ਬਚਾਉਣਾ ਚਾਹੁੰਦੇ ਸੀ, ਜਿਹਨਾਂ ਨੇ ਅਰਥ ਕਰਾਏ ਨੇ, ਹਾਂ ਉਹ ਤਾਂ ਅਰਥ, ਉਹ ਤਾਂ ਬਚਾਉਣਾ ਚਾਹੁੰਦੇ, ਹੁਣ ਉਹ ਤਾਂ ਚਾਹੁੰਦੇ ਤੇ ਵੀ ਹਿੰਦੂ ਸਿੱਖ ਇੱਕ ਹੋ ਜਾਣ। ਔਰ ਦਿੱਤ ਸੀ ਉਹਨਾਂ ਨੇ ਵਿਰੋਧ ਤਾਂ ਕੀਤਾ, ਪਰ ਦਿੱਤ ਸੀ ਉਹਨਾਂ ਨੂੰ ਕਿਹੜਾ ਪਤਾ ਸੀ ਵੀ ਕਿੱਥੇ ਗਲਤੀ ਹੈ, ਗਲਤੀ ਕਿਤਾਬ ਲਿਖਦੇ ਵੀ ਇੱਥੇ ਇੱਥੋਂ ਗਲਤ ਕਰ ਗਿਆ। ਯਾਰ ਦਿੱਤ ਸੀ ਜੇ ਜਿੱਡਾ ਵੱਡਾ ਹੀ ਕਲਾਕਾਰ ਸੀ, ਜਿਹੜੇ ਰੌਲਾ ਪਾਉਂਦੇ ਨੇ ਉਹ ਆਪ ਅਰਥ ਕਰ ਦਿੰਦਾ, ਟੀਕਾ ਆਪ ਕਰ ਦਿੰਦਾ, ਟੀਕਾ ਕਰਦਾ, ਉਹ ਰੌਲਾ ਕਾਹਦੇ ਪਾਇਆ ਵੀ ਟੀਕਾ ਗਲਤ ਹੈ, ਟੀਕਾ ਕਰ ਦਿੰਦਾ ਜਿੱਥੇ ਜਿੱਥੋਂ ਗਲਤੀ ਹੈ, ਕਿਤਾਬ ਹੀ ਲਿਖ ਦਿੰਦਾ ਵੀ ਇੱਥੇ ਇੱਥੇ ਉਹਨੇ ਆਹ ਗਲਤੀ ਨਹੀਂ ਕੀਤੀ, ਉਹ ਵੀ ਨਹੀਂ ਕੀਤਾ, ਕੁਛ ਵੀ ਕਿਸੇ ਦੇ ਪੱਲੇ ਨਹੀਂ ਹੈ, ਜਾਪਾ ਦਾ ਭੇਟ ਕਰਦੇ ਨੇ ਐਵੇਂ ਫਜ਼ੂਲ ਦੀਆਂ ਗੱਲਾਂ ਬਣਾਈਆਂ ਹੋਈਆਂ ਹਵਾ ਦੇ ਵਿੱਚ ਸ਼ੰਕਾ ਵਾ, ਠੋਸ ਗੱਲ ਕੋਈ ਕਿਸੇ ਕੋਲ ਨਹੀਂ ਹੈ। ਬਤ ਭਈ ਥੋੜੀ ਦਾ ਮਤਲਬ ਹੈ ਮੈਨੂੰ ਥੋੜੀ ਜਿਹੀ ਅਕਲ ਆ ਗਈ, ਮੈਨੂੰ ਸ਼ੰਕਾ ਪੈਦਾ ਹੋ ਗਈ ਉਹਨਾਂ ਤੇ, ਜਦੋਂ ਕਹਿੰਦਾ ਮੇਰਾ ਇਹ ਮੁੰਡਿਆ ਕਿਉਂ ਨਾ ਬੋਇਓ, ਸ਼ੰਕਾ ਹੀ ਹੈ, ਭੁੱਖੇ ਭਗਤ ਦਾ ਕੀ ਜਾਏ ਮਾੜਾ ਆਪਣੀ ਲਈ ਜਾਏ, ਸ਼ੰਕਾ ਹੀ ਹੈ। ਜਬ ਦੇਖਿਆ ਬੇੜਾ ਜਰਜਰਾ ਤਾਂ ਉਤਰ ਪਰ ਉਹ ਫਰਕ, ਸ਼ੰਕਾ ਹੀ ਹੈ। ਇਹ ਸਾਰੀਆਂ ਗੱਲਾਂ ਕੀ ਕਹਿੰਦੀਆਂ ਨੇ, ਕਿੱਧਰ ਇਸ਼ਾਰਾ ਕਰਦੀਆਂ? ਉਹ ਕਹਿੰਦਾ ਮੇਰੀ ਮਤ ਮਾਰੀ ਗਈ, ਮਤ ਤਾਂ ਤੁਹਾਡੀ ਮਾਰੀ ਗਈ ਜਿਹਨਾਂ ਨੇ ਗੱਲ ਮੰਨ ਲਈ। ਕਿੱਡਾ ਕੁਛ ਪਿਆ ਕਬੀਰ ਦੇ ਵਿੱਚ, ਤੁਹਾਨੂੰ ਕੁਝ ਵੀ ਨਹੀਂ ਪਤਾ, ਕਿੱਡਾ ਬਾਉਂਡਰ ਖੜਾ ਕੀਤਾ ਤੁਹਾਨੂੰ, ਪਤਾ ਕੱਖ ਨੀ ਤੁਹਾਡੇ ਕੋਲ, ਕੁਝ ਹੈ ਨੀ ਲੈਣ ਨੀ ਦੇਣ ਨੀ, ਬਾਣੀ ਤੁਹਾਨੂੰ ਠੀਕ ਪੜ੍ਹਨੀ ਵੀ ਨਹੀਂ, ਉਹਦੀ ਅਰਥ ਤਾਂ ਬਹੁਤ ਦੂਰ ਦੀ ਗੱਲ ਹੈ, ਜੇ ਗਲਤ ਪ੍ਰਿੰਟ ਹੋਇਆ ਉਹ ਤੁਹਾਨੂੰ ਪਤਾ ਨਹੀਂ ਵੀ ਕੀ ਹੈ। ਹਾਂਜੀ,
ਮਨ ਹੀ ਮਨਸੋਂ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ।
ਮਨ ਹੀ ਮਨਸੋਂ ਕਹੇ ਕਬੀਰਾ, ਆਪਣੇ ਮਨ ਨੂੰ ਕਹਿੰਦਾ, ਲੋਕਾਂ ਨੂੰ ਕੀ ਕਹੇ, ਕਿਹਨੂੰ ਕਹੇ, ਦੂਜਾ ਹੋਵੇ ਕਿਉਂਕਿ ਦੂਜੇ ਨੂੰ ਕਹੇ, ਕਿਹਨੂੰ ਕਹੇ ਗੱਲ ਕਬੀਰ, ਆਪਣੇ ਮਨ ਨਾਲੇ ਗੱਲ ਕਰਦਾ ਵੀ ਤੇਰੇ ਵਰਗਾ ਨੀ ਕੋਈ, ਹੁਣ ਤੂੰ ਉਲਟੀ ਗੰਗਾ ਵੀ ਚਲਾਉਣਾ, ਹੁਣ ਸਿੱਧੀ ਵੀ ਚਲਾਉਣਾ ਤੂੰ ਹੀ ਹੈ,
ਮਨ ਸਮਝਿਆ ਨਾ ਕੋਈ,
ਤੂੰ ਪੁੱਠੇ ਪਾਸੇ ਨੂੰ ਜਿੰਨਾ ਤੇਜ਼ ਜਾਏਗਾ। ਦੇਖੋ ਨਾ, ਆਪਣੀ ਹੁਣ ਕੋਈ ਗੱਡੀ ਹੈ ਜੇ 100 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ, ਆਪਾਂ ਨੇ 80 ਤੇ ਚਲਾਈ ਹੈ, ਜੇ ਰਾਹ ਭੁੱਲ ਗਏ, ਟਾਈਮ ਥੋੜਾ ਰਹਿ ਗਿਆ, ਤਾਂ ਆਪਾਂ 125 ਕਿਲੋਮੀਟਰ ਤੇ ਚਲਾ ਲਾਂਗੇ, ਫਿਰ 150 ਤੇ ਚੱਲ ਸਕਦੀ ਹੈ ਵੀ ਭਾਈ ਹੁਣ ਥੋੜੀ ਜਿਹੀ ਤੇਜ਼ ਚਲਾ ਕੇ ਚੱਲੀਏ, ਆਪਾਂ ਪੇਸ਼ੈਂਟ ਡਰ ਜਾਈਏ। ਵੀ ਹੁਣ ਤੂੰ ਭਾਈ ਤਾਂ ਹੀ ਉਹ ਕਹਿ ਰਿਹਾ ਨਾ ਵੀ ਹੁਣ ਤੂੰ ਭੱਜ ਜਿੱਦਾਂ ਭੱਜਣਾ ਮੈਨੂੰ ਕਹਿੰਦੇ
ਖੁੱਲਾ ਮੌਕਾ
ਨਹੀਂ ਤਾਂ ਪ੍ਰੇਮ ਕੇ ਚਾਬਕ ਮਾਰੂ ਪਹਿਲਾਂ ਤਾਂ ਤੈਨੂੰ ਮੈਂ ਰੋਕਦਾ ਤਾਂ ਤੂੰ ਭੱਜਦਾ ਸੀ ਹੁਣ ਤੂੰ ਭੱਜ
ਨਿਰੰਕਾਰ ਕੇ ਦੇ
ਘਰ ਨੂੰ ਚੱਲੀਏ ਨਹੀਂ ਹੌਲੀ ਚੱਲੇਗਾ ਹੁਣ ਚਾਬਕ ਵੀ ਮਾਰੂ ਹਾਂ ਜਦ ਬਹੁਤ ਭਜਾਉਂਦੇ ਨੇ ਗੱਡੀਆਂ ਨੂੰ ਫਿਰ ਮਾਰਦੇ ਨਾ ਆਰਾ ਰੇੜੀ ਹੁੰਦੀਆਂ ਨੇ ਕਹਿੰਦੇ ਭੱਜੋ ਹੁਣ ਫਿਰ ਆਰਾਮ ਜੋ ਲੈਣਾ ਹੁੰਦਾ ਜੇ ਪੁੱਠੇ ਪਾਸੇ ਨੂੰ ਜ਼ਿਆਦਾ ਜਾ ਸਕਦਾ ਇੱਧਰ ਨਾ ਹੁਣ ਜ਼ੋਰ ਜਿੰਨਾ ਲਾਉਣੇ ਤੇ ਰਹੇਗਾ ਤੂੰ ਬੜਾ ਤੇਜ਼ ਕਹਿੰਦਾ ਆਪਣੇ ਆਪ ਨੂੰ ਮਨ ਹੀ ਮਨ ਸਿਉ ਕਹੇ ਕਬੀਰਾ
ਮਨਸਾ ਮਿਲਿਆ ਨਾ
ਕੋਈ ਮਨਸਾ ਮਿਲਿਆ ਨਾ ਕੋਏ ਮਨ ਵਰਗਾ ਤਾਂ ਕੋਈ ਹੈ ਹੀ ਨੀ ਤੇਜ਼ ਰਫ਼ਤਾਰ ਵਾਲਾ ਘਰ ਨੂੰ ਜਾਣ ਕਿ ਵੱਧ ਗਿਆ ਨਾ ਮਨ
ਇਹ ਮਨ ਸ਼ਕਤੀ ਇਹ ਮਨ ਸੀਓ
ਮਨ ਬਹੁਤ ਵੱਡੀ ਸ਼ਕਤੀ ਹੈ ਲੋਕ
ਸਾਡੇ
ਕੋਲ ਸ਼ਕਤੀ ਕੋਈ ਨਹੀਂ ਹੈ ਬੋਲਤੇ ਮੈਨੂੰ ਘਰ ਨੂੰ ਜਾਣ ਵਾਲੀ ਕਾਹਦੇ ਨਾਲ ਜਾਈਏ ਹੁਣ ਬੰਦੀ ਸ਼ਕਤੀ ਨਾਲ ਘਰ ਨੂੰ ਜਾਣਾ ਬੰਦੀ ਇੱਛਾ ਨਾਲ ਘਰ ਨੂੰ ਜਾਣਾ ਜੇ ਇੱਛਾ ਇਹਦੀ ਨਹੀਂ ਤਾਂ ਘਰ ਜਾ ਨਹੀਂ ਸਕਦੇ ਜਿੰਨਾ ਚਿਰ ਇਹਦੇ ਅੰਦਰ ਇੱਛਾ ਨਹੀਂ ਪੈਦਾ ਹੋਈ ਘਰ ਨਹੀਂ ਬਣ ਸਕੇ ਇਹਦੀ ਇੱਛਾ ਨਾਲ ਘਰ ਬਣ ਸਕਣਾ ਕੁੰਡਾ ਨਹੀਂ ਕੁੰਡਾ ਇਸੇ ਨੇ ਖੋਲਣਾ ਖਲੋਣਾ ਇਹਦੇ ਕਹੇ ਤੇ ਕੁੰਡਾ ਖੁੱਲਣਾ ਭੁੱਖੇ ਚ ਪੈਦਾ ਹੋਣੀ ਹੈ ਸੱਚੇ ਨਾਮ ਕੀ ਲੱਗਾ ਭੁੱਖੇ ਨੂੰ ਹੀ ਲੱਗਦੀ ਹੈ ਭੁੱਖੇ ਇਸ ਨੂੰ ਲੱਗਦੀ ਹੈ ਦੂਏ ਨੂੰ ਤਾਂ ਭੁੱਖ ਲੱਗਦੀ ਹੋਈ ਨਹੀਂ ਪੇਟ ਨੂੰ ਇਹ ਭੁੱਖ ਲੱਗਣੀ ਹੈ ਖਰਾਬੀ ਪੇਟ ਚ ਸੀ ਖੁਰਾਕ ਪੇਟ ਦੀ ਸਾਰੇ ਸਰੀਰ ਨੂੰ ਮਿਲਣੀ ਹੈ ਇਹ ਗੱਲ ਅਲੱਗ ਹੈ ਪਰ ਭੁੱਖ ਤਾਂ ਮਿਹਦੇ ਨੂੰ ਲੱਗਣੀ ਹੈ ਜੇ ਮਿਹਦਾ ਹੀ ਹਜ਼ਮ ਨਹੀਂ ਕਰਦਾ ਚੱਲਦਾ ਨਹੀਂ ਸਾਰਾ ਸਰੀਰ ਤਾਂ ਬਸ ਢਾਲ ਹੋਇਆ ਪਿਆ ਕਮਜ਼ੋਰੀ ਸਰੀਰ ਨੂੰ ਹੈ ਨੁਕਸ ਮਿਹਦੇ ਚ ਨੁਕਸ ਮਨ ਵਿੱਚ ਸੀ ਸਰੀਰ ਬੇਕਾਰ ਹੋਇਆ ਪਿਆ ਸੀ ਸਾਰਾ ਜੇ ਮਿਹਦਾ ਠੀਕ ਹੋ ਜਾਵੇ ਪਾਚਨ ਸ਼ਕਤੀ ਵਧੀਆ ਹੋ ਜਾਏ ਸਰੀਰ ਫਿਰ ਹੋ ਜਾਈ ਹੋ ਜਾਏ ਇਸ ਕਰਕੇ ਮਿਹਦੇ ਵਰਗੀ ਕੋਈ ਚੀਜ਼ ਨਹੀਂ ਹੈ ਮਨ ਵਰਗੀ ਕੋਈ ਚੀਜ਼ ਨਹੀਂ ਹੈ ਜਦ ਇਹਨੂੰ ਹਾਈ ਹੋਣ ਲੱਗ ਜਾ ਨਾ ਮਨ ਨੂੰ ਸੱਚ ਫਿਰ ਕਿਆ ਗੱਲਾਂ ਨੇ ਫਿਰ ਇਹ ਜਨਮ ਜਨਮ ਦੀ ਜਿਹੜੀ ਮੈਲ ਲੱਗੀ ਹੋਈ ਹੈ ਮਿੰਟਾਂ ਚ ਕਮੀ ਹੈ ਮਿੰਟਾਂ ਚ ਪੂਰੀ ਕਰ ਦਿੰਦਾ ਕਈ ਸਾਲ ਦੇ ਵਿੱਚ ਜਿਹੜੀ ਕਮੀ ਪੈਦਾ ਹੋਈ ਸੀ ਮਹੀਨਿਆਂ ਚ ਠੀਕ ਕਰ ਦਿੰਦਾ ਖੁਰਾਕ ਵਧੀਆ ਦੇ ਦੋ ਇਹਨੂੰ ਖੁਰਾਕ ਦੀ ਗੱਲ ਆ ਦੱਸ